ਇੱਕ ਵਾਰੀ ਇੱਥੋਂ ਇੰਡੀਆ ਦੇ ਵਿੱਚ ਮਾਤਾ ਫੈਲ ਗਈ, ਬਹੁਤ ਥੋੜ੍ਹੇ ਸਾਲਾਂ ਦੀ ਗੱਲ ਹੈ। ਬੱਚੇ ਗਏ ਹੋਏ ਸੀ ਬਾਹਰ ਇੰਗਲੈਂਡ ਵਗੈਰਾ, ਚਿੱਠੀਆਂ ਪਾਉਂਦੇ ਹਾਂ ਅਸੀਂ, ਚਿੱਠੀ ਦਾ ਜਵਾਬ ਨਹੀਂ ਆਉਂਦਾ ਕੋਈ ਵੀ। ਪਤਾ ਨਹੀਂ ਕੀ ਹੋ ਗਿਆ, ਚਿੱਠੀਆਂ ਦਾ ਜਵਾਬ ਇਹ ਹੁਣ ਤਾਂ ਹਟ ਗਿਆ, ਨਾ ਉਧਰੋਂ ਨਾ ਇੱਧਰੋਂ ਕੁਛ ਵੀ ਨਾ ਪਤਾ ਲੱਗੇ। ਉਹ ਬਾਅਦ 'ਚ ਪਤਾ ਲੱਗਿਆ ਵੀ ਉਹਨਾਂ ਨੇ ਜਿੰਨੇ ਹਿੰਦੁਸਤਾਨ ਤੋਂ ਗਏ ਹੋਏ ਖਤ ਸੀ ਸਾਰੇ ਇੱਕ ਸਟੋਰ ਦੇ ਵਿੱਚ ਜਮ੍ਹਾਂ ਕਰਤੇ, ਕਿਉਂਕਿ ਇੱਥੇ ਮਾਤਾ ਫੈਲੀ ਹੋਈ ਸੀ। ਉਹਨਾਂ ਨੇ ਕਿਹਾ ਬਿਮਾਰੀ ਆ ਜੂ ਸਾਡੇ ਦੇਸ਼ 'ਚ, ਉਹ ਸਾਰੇ ਡਿਸਇਨਫੈਕਟ ਕਰੇ, ਦਵਾਈਆਂ ਲੈਂਦੀਆਂ ਜਿਨ੍ਹਾਂ ਨੇ ਉਹ ਕੀਟਾਣੂ ਮਾਰਨੇ ਸੀ। ਇਹ ਸਾਰੀ ਦੁਨੀਆ ਦੇ ਵਿੱਚ ਇੱਕਦਮ ਐਕਸ਼ਨ ਹੋਣ ਦੇ ਨਾਲ ਇਹ ਹੋਇਆ ਕਿ ਕੋਈ ਬੰਦਾ ਇਹ ਦੱਸ ਦੇਵੇ ਵੀ ਫਲਾਣੇ ਤੋਂ ਸਮਾਲ ਪੌਕਸ ਹੈ, 1000 ਰੁਪਈਆ ਉਹਨਾਂ ਦਿਨਾਂ ਦਾ ਉਸ ਨੂੰ ਮਿਲਦਾ ਸੀ। ਚਿਕਨ ਪੌਕਸ ਤਾਂ ਹੈਗੀ, ਖਤਰਾ ਹੈਗਾ, ਲੇਕਿਨ ਮਾਤਾ ਨਹੀਂ ਹੈ। ਸਾਡੇ ਦੇਸ਼ ਵਿੱਚ ਕੀ ਸੀ, ਅਸੀਂ ਉਹਨੂੰ ਮਾਰ ਗਧੇ 'ਤੇ ਲਾਲ ਕੱਪੜਾ ਪਾ ਦੇਣਾ, ਬੜਾ ਕੁਛ ਕਰਦੇ ਸੀ ਊਠ ਪਟਾਂਗ ਗੱਲਾਂ। ਫਿਰ ਇੱਥੇ ਹੀ ਬਸ ਨਹੀਂ, ਜਾ ਕੇ 2 ਇੱਟਾਂ ਖੜੀਆਂ ਕਰੀਆਂ, ਮਾਤਾ ਬਚਾ ਛੱਡ ਦੇ ਸਾਡਾ। ਫਿਰ ਮੈਂ ਇੱਥੇ ਕਹਿਣਾ, ਮੈਂ ਕਿਹਾ ਤੁਸੀਂ ਅਜੇ ਵੀ ਮਾਤਾ ਰਾਣੀ ਨੂੰ ਮੰਨਣ ਤੋਂ ਨਹੀਂ ਹਟਦੇ, ਤੁਹਾਨੂੰ ਚਾਹੀਦੀ ਹੈ ਤਾਂ ਅਸੀਂ ਅਰਦਾਸ ਕਰ ਦਿੰਦੇ ਹਾਂ ਵੀ ਸੱਚੇ ਪਾਤਸ਼ਾਹ ਭੇਜ ਦੇ ਮਾਤਾ ਰਾਣੀ ਨੂੰ, ਫਿਰ ਦੇਖੋ ਆਪਣੇ ਬੱਚਿਆਂ ਨੂੰ ਕਿਵੇਂ ਲੁਕਾਉਂਗੇ, ਕਿਉਂ ਯਾਦ ਕਰਦੀ ਹਾਂ ਵਾਰ ਵਾਰ। ਮੈਂ ਬੀਬੀਆਂ ਮੱਥਾ ਟੇਕਦੀਆਂ ਸੀ, ਪਿੰਡਾਂ ਦੇ ਪਿੰਡਾਂ 'ਚ ਜਾਣਾ ਮੈਂ, ਆਹਦਾ ਅੰਮ੍ਰਿਤ ਛਕਾਉਣ ਤੋਂ ਬਾਅਦ ਇਹ ਬਿਮਾਰੀ ਗੱਲ ਤੋਂ ਰਹੀ ਹੈ। ਹੋਰ ਵੀ ਬਹੁਤ ਕੁਛ ਸੀ ਇੱਥੇ, ਆ ਸੱਪਾਂ ਨੂੰ ਇਹ ਮੱਥਾ ਟੇਕੀ ਜਾਣਾ, ਉਹ ਗੁੱਗਾ ਚੌਹਾਨ ਹੋਇਆ, ਇੱਕ ਸੱਪ ਨਹੀਂ ਸੀਗਾ, ਉਹ ਬੜਾ ਯੋਧਾ ਸੀਗਾ, ਉਹਨੂੰ ਤਾਂ ਜਾਣਦੇ ਹੀ ਨਹੀਂ ਕੋਈ ਵੀ, ਉਹ ਇੱਕ ਬੜਾ ਜਵਾਨ ਸੀ, ਸੱਪ ਨੂੰ ਇਹ ਗੁੱਗਾ ਕਹੀ ਜਾਂਦੇ, ਅਜੇ ਧਰਤੀ 'ਚ ਸਮਾ ਗਿਆ। ਉਹਦਾ ਸ਼ਕਤੀ ਸੀਗੀ, ਜਗਦੇਵ ਦਾ ਮਿੱਤਰ ਸੀ ਜਰਗ ਵਾਲੇ ਦਾ, ਉਹ ਜਗਦੇਵ ਸੀਗਾ ਔਲਖ ਗੋਦ ਦਾ। ਉਹ ਜਦੋਂ ਜਗਦੇਵ ਚੜ੍ਹਾਈ ਕਰ ਗਿਆ, ਛੁਪਾਰ ਆ ਕੇ ਉਹਨੇ ਪੁੱਛਿਆ ਵੀ ਮੇਰਾ ਮਿੱਤਰ ਕਿੱਥੇ ਹੈ, ਕਹਿੰਦੇ ਜੀ ਉਹ ਤਾਂ ਐਂ ਕਹਿੰਦਾ ਵੀ ਆ ਪਿਆ। ਉਸੇ ਵੇਲੇ ਅਲੋਪ ਹੋ ਕੇ ਉਹਨੇ ਵੀ ਸਰੀਰ ਛੱਡਤਾ, ਉਸ ਵੇਲੇ ਤੋਂ ਕਰ ਲਿਆ ਵੀ ਉਹ ਤਾਂ ਜੀ ਧਰਤੀ ਸਮਾ ਗਿਆ, ਧਰਤੀ 'ਚ ਰਹਿੰਦਾ ਸੱਪ, ਸੱਪ ਕਰਕੇ ਮੰਨਣ ਲੱਗ ਗਏ। ਇਹੀਆਂ ਜਿਹੀਆਂ ਮਨੌਤਾਂ ਸੀ ਇੱਥੇ, ਬੇਅੰਤ ਇੱਕ ਨਹੀਂ, ਕਬਰ ਨੂੰ ਮਰੇ ਹੋਏ ਨੂੰ ਮੰਨਦੇ ਸੀ। ਅਹਿਮਦ ਨਾਂ ਸੀਗਾ ਇਹਦਾ, ਜਿਹਨੂੰ ਮੰਨਦੇ ਸੀ ਸਾਰੇ ਲੋਕ ਸਰਵਰ ਨੂੰ। ਉਹ ਭਰਾਵਾਂ ਨੇ ਕੱਢ ਦਿੱਤਾ, ਉਹ ਚਲਿਆ ਗਿਆ, ਕਰਾਮਾਤੀ ਸੀਗਾ, ਕਰਾਮਾਤੀ ਇਹੋ ਜਿਹਾ ਸੀ ਨੁਕਸਾਨ ਕਰੀ ਜਾਣਾ, ਮੰਤਰ ਕੋਈ ਵੀ ਸਿੱਧ ਕਰ ਲਓ, ਆਪਣੇ ਤਾਂ ਗੁਰੂ ਘਰ 'ਚ ਇਜਾਜ਼ਤ ਨਹੀਂ ਹੈ ਵੀ ਇਹੋ ਜਿਹੇ ਮੰਤਰ ਸਿੱਧ ਕਰੋ ਜਿਹਦੇ ਨਾਲ ਦੂਏ ਦਾ ਨੁਕਸਾਨ ਹੋ ਜਾਵੇ। ਬਹੁਤ ਮਾੜੀ ਗੱਲ ਕਰੀ ਹੈ ਜਿਹੜਾ ਇਹ ਗੱਲ ਕਰਦਾ ਹੈ, ਨਾਟਕ ਚੇਟ ਕੀ ਇੱਕ ਗਾਜਾ, ਪ੍ਰਭ ਲੋਗਨ ਕੋ ਆਵਤ ਲਾਜਾ। ਉਹ ਕਰਦਾ ਸੀ, ਉਹਦੇ ਐਸੇ ਏਜੈਂਟ ਰੱਖੇ ਹੋਏ ਸੀ, ਸਾਰੇ ਪੰਜਾਬ ਦੇ ਜੱਟ ਉਹਨੂੰ ਮੰਨਣ ਲੱਗ ਗਏ, ਪਿੰਡਾਂ ਦੇ ਪਿੰਡ ਮੰਨਣ ਲੱਗ ਗਏ ਸਾਰੀਆਂ ਜਾਤਾਂ, ਕੋਈ ਗੁਰੂ ਦੀ ਬਾਤ ਇਹ ਨਾ ਸੁਣੇ। ਉੱਧਰ ਨੂੰ ਇਹ ਸੰਗ ਬਣਾ ਬਣਾ ਤੁਰੀ ਜਾਂਦੇ ਸੀ। ਮਹਾਰਾਜ ਨੇ ਕਿਹਾ ਇਹ ਜਿਉਂਦਾ ਆਪਦੀ ਰਾਖੀ ਨਾ ਕਰ ਸਕਿਆ, ਭਰਾਵਾਂ ਨੇ ਵੱਢ ਦਿੱਤਾ ਅਤੇ ਉਹਨੂੰ ਚੱਕ ਕੇ ਦੱਬ ਦਿੱਤਾ, ਉਹ ਤੁਹਾਡੀ ਰਾਖੀ ਕੀ ਕਰੂ ਮਰਿਆ ਹੋਇਆ, ਤੁਸੀਂ ਜਿਉਂਦੇ ਗੁਰੂ ਨੂੰ ਮੰਨੋ, ਗੁਰੂ ਸਮਰੱਥ ਹੈ। ਬੜੀ ਮੁਸ਼ਕਲ ਦੇ ਨਾਲ ਇਹ ਸਮਝਾਇਆ, ਸੋ ਗੁਰੂ ਦਸ਼ਮੇਸ਼ ਪਿਤਾ ਨੇ ਕਿਹਾ ਪਿਆਰਿਓ ਹੁਣ ਤੁਹਾਨੂੰ ਅਕਾਲ ਪੁਰਖ ਦੇ ਲੜ ਲਾ ਤਾ, ਹੁਣ ਨਾ ਸੀਸ ਨਵਾਇਓ ਇਹਨਾਂ ਮਰਿਆ ਹੋਇਆਂ ਦੇ ਅੱਗੇ। ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਾਇਕ ਨਾਨਾ, ਪੂਰਨ ਪ੍ਰੇਮ ਪ੍ਰਤੀਤ ਸਜੈ, ਵਰਤ ਗੋਰ ਮੜੀ ਮੱਠ ਪੂਲ ਨਾ ਮਨ। ਆ ਹੁਣੇ ਮੈਨੂੰ ਇੱਕ ਬੀਬੀ ਕਹਿੰਦੀ ਸੀ, ਕਹਿੰਦੀ ਮੈਨੂੰ ਕਹਿੰਦੇ ਨੇ ਜੀ ਮਾਤਾ ਰਾਣੀ ਨੂੰ ਜਾ ਕੇ ਮੱਥਾ ਟੇਕ ਕੇ ਆ ਤਾਂ ਰਾਜੀ ਹੋਏਗੀ। ਮੈਂ ਦੇਖੀ ਇਹਦੀ ਗਲਤੀ ਨਾ ਕਰੀਆਂ, ਡਾਕਟਰ 'ਤੇ ਦਵਾਈ ਲੈ ਲੈ, ਡਾਕਟਰ ਸਾਹਿਬ ਬੈਠੇ ਨੇ ਇੱਥੇ, ਨੱਠੇ ਜਾਵਾਂਗੇ ਅਸੀਂ, ਮਾੜੀ ਜਿਹੀ ਗੱਲ ਹੋ ਜਾਵੇ ਮੈਂ ਦੁੱਧ ਨਾ ਦੇਵੇ, ਜਦੇ ਤੁਰ ਪੈਂਦੇ। ਉਹ ਗੁਰੂ ਨਾਲ ਪਿਆਰ ਕਾਹਦਾ ਹੋਇਆ ਪਿਆਰਿਓ, ਗੁਰੂ ਨਾਲ ਪਿਆਰ ਜੇ ਪਾਉਣਾ, ਗੁਰੂ ਨੇ ਦੁੱਧ ਵੀ ਦੇ ਦੇਣਾ, ਸਭ ਕੁਛ ਮਿਲਦਾ, ਦੁੱਧ ਨਹੀਂ ਹੁੰਦਾ। ਮੈਂ 5 ਸਿੰਘਾਂ ਨੂੰ ਬੁਲਾਓ, ਬੁਲਾ ਕੇ ਉਹਨਾਂ ਦਾ ਆਦਰ ਸਤਿਕਾਰ ਕਰੋ ਜਿਵੇਂ ਗੁਰੂ ਦਾ ਕਰੀਦਾ, ਉਹਨਾਂ ਦੇ ਚਰਨ ਧੁਆਓ, ਹੱਥ ਧੁਆਓ, ਉਹ ਜਾਲ ਆਪਣੀਆਂ ਮੱਝਾਂ ਨੂੰ ਬੁਲਾ ਦਿਓ, ਅਰਦਾਸ ਕਰਾ ਦਿਓ, ਗੁਰੂ ਦਸਵੇਂ ਪਾਤਸ਼ਾਹ ਦਾ ਵਚਨ ਹੈ ਜਿੱਥੇ 5 ਹੋਣਗੇ ਉੱਥੇ ਮੈਂ ਹੋਊਂਗਾ। ਉਹ ਛੱਡ ਕਿਵੇਂ ਜਾਣਗੇ ਸਾਨੂੰ, ਪੰਥ ਖਾਲਸਾ ਖੇਤੀ ਮੇਰੀ, ਕਰੋਂ ਸੰਭਾਲ ਮੈਂ ਤੇ ਸਕੇਰੀ, ਮੈਂ ਤਾਂ ਇਹਦੀ ਸੰਭਾਲ ਕਰਨੀ ਹੈ। ਇਹ ਵਚਨ ਕਹਿ ਕੇ ਗੁਰੂ ਸਾਹਿਬ ਜਾ ਨਹੀਂ ਸਕਦੇ ਸਾਡੇ ਵਿੱਚੋਂ, ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਸਿਮਰਤ ਸਿਮਰ ਤੇ ਸਦਾ ਸੰਭਾਲ। ਗਲਤੀ ਸਾਡੀ ਹੈ, ਸਾਡੇ ਕਨੈਕਸ਼ਨ ਜਿਹੜੇ ਨੇ ਟੁੱਟੇ ਹੋਏ ਨੇ, ਜੁੜਦੇ ਨੇ ਗੁਰੂ ਨਾਲ, ਗੁਰੂ ਦਾ ਰਹਿਮਤਾਂ ਲਈ ਖੜਾ ਹੈ, ਬਖਸ਼ਿਸ਼ਾਂ ਲਈ ਖੜਾ ਹੈ। ਤੀਰਥ ਕੀ ਹੈ? ਏਕ ਫਲ। ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ, ਕਹਿਤ ਕਬੀਰ ਵਿਚਾਰ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ, ਪਿਆਰਿਓ ਵਰਤ ਗੋਰ ਮੜੀ ਮੱਠ ਭੂਲ ਨਾ ਮਨ, ਤੀਰਥ ਦਾਨ ਦਿਆ ਤਬ ਸੰਜਮ, ਏਕ ਬਿਨਾ ਨਾ ਏਕ ਪਛਾਣ। ਇਹਨਾਂ ਦੇ ਭੁਲੇਖਿਆਂ 'ਚ ਨਾ ਪਿਓ, ਤੀਰਥ ਸਭ ਤੋਂ ਵੱਡਾ ਨਾਮ ਹੈ। ਐਵੇਂ ਨਾ ਜਾਇਓ ਵੀ ਉਹ ਤੀਰਥ 'ਤੇ ਜਾ ਆਈਏ, ਉੱਥੇ ਜਾ ਕੇ ਗਤੀ ਕਰਾ ਦਈਏ। ਗਤੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਰਨੀ ਹੈ। ਪੂਰਨ ਜੋਤ ਜਗ੍ਹਾ ਘੱਟ ਮੈਂ ਤਬ ਖਾਲਸਾ ਤਾਏ ਨਿਖਾਲ ਜਾਂਦਾ। ਜਦੋਂ ਬ੍ਰਹਮ ਗਿਆਨ ਹੋ ਗਿਆ ਅੰਦਰ, ਵਾਹਿਗੁਰੂ ਪ੍ਰਗਟ ਹੋ ਗਿਆ ਅੰਦਰੋਂ, ਉਸ ਵੇਲੇ ਉਹਨੂੰ ਖਾਲਸਾ ਕਹਿੰਦੇ ਨੇ। ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਜਿਸ ਨੂੰ ਆਪਣੇ ਆਤਮਾ ਦੀ ਸੋਝੀ ਹੋ ਗਈ, ਆਤਮ ਗਿਆਨ ਜਿਸ ਦੇ ਅੰਦਰ ਪ੍ਰਗਟ ਹੋ ਗਿਆ, ਮਹਾਰਾਜ ਕਹਿੰਦੇ ਪਿਆਰਿਓ ਮੇਰੇ ਵਿੱਚ ਵਾਹਿਗੁਰੂ ਵਿੱਚ ਅਤੇ ਉਹਦੇ ਵਿੱਚ ਭੇਜ ਨਾ ਜਾਣ। ਖਾਲਸਾ ਐਂ ਤਾਂ ਨਹੀਂ ਹੁੰਦਾ ਮਗਰ ਨਾਮ ਲਿਖ ਲਓ ਫਲਾਣਾ ਸਿੰਘ ਖਾਲਸਾ, ਝੂਠ ਬੋਲਦਾ ਹੋਵੇ, ਛਲ ਕਰਦਾ ਹੋਵੇ, ਮਾਇਆ ਦਾ ਲੋਭੀ, ਉਹ ਖਾਲਸਾ ਕਿੱਥੋਂ ਹੋ ਜੂ? ਖਾਲਸਾ ਤਾਂ ਉਹ ਹੈ ਜਿਹਦੇ ਅੰਦਰ ਜੋਤ ਪ੍ਰਗਟ ਹੋ ਗਈ। ਮਹਾਰਾਜ ਕਹਿੰਦੇ ਉਹਨੂੰ ਮਾਮੂਲੀ ਨਾ ਸਮਝਿਓ, ਮੇਰਾ ਜੀ ਰੂਪ ਹੈ ਖਾਲਸਾ ਮੇਰਾ ਪਿਆਰੇ, ਮੇਰਾ ਜੀ ਰੂਪ ਹੈ ਖਾਲਸਾ ਮੇਰਾ ਪਿਆਰੇ, ਖਾਲਸੇ ਮੈਂ ਹਾਂ ਕਰੋ ਨਿਵਾਸ। ਜਿਹੜਾ ਇਸ ਤਰ੍ਹਾਂ ਦਾ ਖਾਲਸਾ ਹੋਏਗਾ ਆਤਮ ਰਸ ਨੂੰ ਜਾਣਨ ਵਾਲਾ, ਮਹਾਰਾਜ ਕਹਿੰਦੇ ਪਿਆਰੇ ਉਹਦੇ ਵਿੱਚ ਮੇਰਾ ਨਿਵਾਸ ਹੋਏਗਾ, ਉਹ ਗੁਰਸਿੱਖ ਦੇ ਵਿੱਚ ਮੇਰਾ ਨਿਵਾਸ ਹੋਏਗਾ, ਮੈਂ ਰਹਿੰਦਾ ਹੋਊਂਗਾ ਉਸ ਗੁਰਸਿੱਖ ਦੇ। ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈਂ ਜੇ ਆ, ਉਹ ਤਾਂ ਰੱਬ ਵਰਗੇ ਹੁੰਦੇ ਨੇ, ਮੈਂ ਉਹਦੇ ਨਾਲ ਰਹਿਣਾ। ਖਾਲਸਾ ਮੇਰਾ ਮੁੱਖਾ ਅੰਗਾ, ਖਾਲਸੇ ਕੇ ਹਾਂ ਸਤ ਸਤ ਸੰਗਾ, ਹਮੇਸ਼ਾ ਹਮੇਸ਼ਾ ਵਾਸਤੇ ਮੈਂ ਉਹਦੇ ਸੰਗ ਰਹਾਂਗਾ। ਸੋ ਜਿਹਦੇ ਸੰਗ ਗੁਰੂ ਰਿਹਾ, ਖਾਲਸਾ ਪਦ ਜਿਹਨੂੰ ਪ੍ਰਾਪਤ ਹੋ ਗਿਆ, ਉਹਨੂੰ ਮਹਾਰਾਜ ਇਸ ਤਰ੍ਹਾਂ ਸੰਬੋਧਨ ਕਰਦੇ ਨੇ। ਦਿੱਤਾ ਖਾਲਸਾ ਤੈਨੂੰ ਤੇਜ ਆਪਣਾ, ਖਾਲਸਾ ਤੈਨੂੰ ਤੇਜ ਆਪਣਾ। ਬੋਲੋ। ਖਾਲਸਾ ਅਕਾਲ ਪੁਰਖ ਦੀ ਫੌਜ, ਅਕਾਲ ਪੁਰਖ ਦੀ ਫੌਜ ਫਿਰ ਹਿੰਦੁਸਤਾਨ ਦੀ ਤਾਂ ਨਹੀਂ ਹੈ, ਨਾ ਪਾਕਿਸਤਾਨ ਦੀ ਹੈ, ਨਾ ਅਫਗਾਨਿਸਤਾਨ ਦੀ ਹੈ, ਸਾਰੇ ਵਰਲਡ ਵਾਸਤੇ ਇੱਕ ਔਰਗੇਨਾਈਜੇਸ਼ਨ ਹੈ ਸ਼ੁੱਧ ਬੰਦਿਆਂ ਦੀ, ਜਿਹਦਾ ਫਰਜ਼ ਹੈ ਕਿ ਸਾਰੀ ਦੁਨੀਆ ਨੂੰ ਨਿਗਾਹ 'ਚ ਲਿਆ ਕੇ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਤਵਤ ਕਬਲ। ਕਿਸੇ ਥਾਂ ਵੀ ਦੁਖੀ ਹੈ ਕੋਈ ਬੰਦਾ, ਉਹਦੇ ਦੁੱਖ ਦੇ ਵਿੱਚ ਹਾਜ਼ਰ ਹੋਣਾ, ਜਾ ਕੇ ਹੜ ਆ ਗਏ ਉਹਨਾਂ ਦੇ ਵਾਸਤੇ, ਭੂਚਾਲ ਆ ਗਏ ਉੱਥੇ ਉਹਨੇ ਜਾਣਾ, ਬਿਮਾਰੀਆਂ ਪੈ ਗਈਆਂ ਉੱਥੇ ਉਹਨੇ ਜਾਣਾ, ਕੋਈ ਅਨਿਆਂ ਹੋ ਰਿਹਾ ਉੱਥੇ ਬੇਨਤੀ ਕਰਨ ਜਾਣਾ, ਉਸਨੇ ਵੀ ਨਾ ਇਹ ਗੱਲ ਤੁਹਾਡੀ ਗਲਤ ਹੈ ਨਾ ਗੱਲ। ਕੋਈ ਲੜਾਈ ਝਗੜੇ ਹੋ ਰਹੇ ਨੇ ਪਿੰਡ ਦੇ ਅੰਦਰ, ਇਹਦੀ ਡਿਊਟੀ ਹੈ ਗੁਰਸਿੱਖ ਦੀ ਹੱਥ ਬੰਨ ਕੇ ਪਿਆਰ ਨਾਲ ਸਮਝਾ ਕੇ ਸ਼ਾਂਤੀ ਪਿੰਡ ਵਿੱਚ ਪੈਦਾ ਕਰਨੀ, ਪਾਰਟੀਆਂ ਤੋਂ ਦੂਰ ਰਹਿਣਾ, ਕਿਉਂਕਿ ਫੌਜ ਹੈ ਅਕਾਲ ਪੁਰਖ ਦੀ, ਪ੍ਰਗਟੇ ਉਹ ਖਾਲਸਾ ਅਕਾਲ ਪੁਰਖ ਕੀ ਮੌਜ। ਜਿੰਨਾ ਚਿਰ ਇਹਦੇ ਆਦਰਸ਼ ਉੱਚੇ ਰਹਿਣਗੇ, ਜਦ ਤੱਕ ਇਹ ਬਾਣੀ ਨਾਲ ਜੁੜਿਆ ਰਹੇਗਾ, ਜਦ ਤੱਕ ਗੁਰੂ ਗ੍ਰੰਥ ਸਾਹਿਬ ਦੀਆਂ ਦੱਸੀਆਂ ਹੋਈਆਂ ਰਹਿਤਾਂ ਦੇ ਵਿੱਚ ਇਹ ਪਰਪੱਕ ਰਹੇਗਾ। ਗੁਰੂ ਗ੍ਰੰਥ ਸਾਹਿਬ ਦੀ ਰਹਿਤ ਕੀ ਕਹਿੰਦੀ ਹੈ? ਫਰੀਦਾ ਬੁਰੇ ਦਾ ਭਲਾ ਕਰ, ਕਹਿੰਦੀ ਹੈ ਬੁਰੇ ਦਾ ਭਲਾ ਬੁਰਾ ਕਰ ਨਾ, ਬੁਰਿਆਂ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਕਿਸੇ ਦੇ ਨਾਲ ਜੇ ਤੇਰੀ ਨਰਾਜ਼ੀ ਆ ਗਈ ਨਾ, ਤੇਰਾ ਬੁਰਾ ਕਰਦਾ ਅਗਲੇ ਨੇ, ਆਪਦੇ ਮਨ ਵਿੱਚ ਉਹਦੇ ਵਾਸਤੇ ਬੁਰਾ ਖਿਆਲ ਨਾ ਰੱਖ, ਤੈਨੂੰ ਵਾਹਿਗੁਰੂ ਦੇਵੇਗਾ ਕੀ, ਦੇਹੀ ਰੋਗ ਨਾ ਲੱਗ ਗਈ। ਦੇਹੀ ਨੂੰ ਰੋਗ ਨਹੀਂ ਲੱਗੇਗਾ, ਕਿਉਂਕਿ ਅੱਧੀ ਦੁਨੀਆ ਤਾਂ ਈਰਖਾ ਨਾਲ ਬਿਮਾਰ ਹੋਈ ਹੋਈ ਹੈ। ਈਰਖਾ ਬਹੁਤ ਵੱਡਾ ਰੋਗ ਹੈ, ਜਿਵੇਂ ਸਿਉਂਕ ਦਰਖਤ ਨੂੰ ਲੱਗਦੀ ਹੈ, ਐਂ ਈਰਖਾ ਮਨੁੱਖ ਨੂੰ ਲੱਗਦੀ ਹੈ। ਕਹਿੰਦੇ ਦਵਾਈ ਨਹੀਂ ਲੱਗਦੀ, ਦਵਾਈ ਕੀ ਲੱਗਣੀ ਹੈ, ਈਰਖਾ ਚਲੀ ਜਾਂਦੀ ਹੈ। ਬਹੁਤੇ ਚਿੰਤਾ ਦੇ ਰੋਗੀ ਨੇ, ਬਹੁਤੇ ਵੈਰ ਦੇ ਰੋਗੀ ਨੇ, ਬਹੁਤੇ ਕ੍ਰੋਧ ਦੇ ਰੋਗੀ ਨੇ। ਮਹਾਰਾਜ ਕਹਿੰਦੇ ਇਹ ਗੱਲਾਂ ਛੱਡ ਦੇ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਪਹਿਲੇ ਜ਼ਮਾਨਿਆਂ ਦੇ ਅੰਦਰ ਮੈਨੂੰ ਆਪਣੇ ਪਿੰਡ ਦੀ ਇੱਕ ਗੱਲ ਯਾਦ ਆਉਂਦੀ ਹੈ, ਉਹ ਇਹ ਹੁੰਦੀ ਵੀ ਚਾਹੇ ਕੋਈ ਰੌਲਾ ਪੈ ਗਿਆ, ਮੁਕੱਦਮਾ ਵੀ ਚੱਲ ਰਿਹਾ, ਪਰ ਇੱਕ ਗੱਲ ਕਰ ਦਿੰਦੇ ਸੀ, ਵੈਰ ਇੰਨਾ ਗਹਿਰਾ ਨਹੀਂ ਸੀ ਰੱਖਦੇ ਵੀ ਕਿਸੇ ਨਾਲ ਇੰਨਾ ਗਹਿਰਾ ਪੈ ਜਾਵੇ ਵੀ ਉਹਦਾ ਨੁਕਸਾਨ ਹੋ। ਉਹ ਰਿਸ਼ਤਾ ਆਉਣਾ ਆਪਣੇ ਹੀ ਰਿਸ਼ਤੇਦਾਰਾਂ 'ਚੋਂ ਰਿਸ਼ਤੇਦਾਰੀ ਕਰਾ ਦੇਣੀ ਉਹਨਾਂ ਦੇ, ਜਿਹਦੇ ਨਾਲ ਝਗੜਾ ਹੈ ਮੁੰਡਾ ਮੰਗ ਦੇਣਾ ਉਹਦਾ, ਵੀ ਕੁਛ ਜਿਹੜਾ ਗੁੱਸਾ ਘੱਟ ਜਾਵੇ, ਮੇਲ ਮਿਲਾਪ ਬਣ ਵੱਜਿਆ। ਦੂਜੇ ਦਾ ਭਲਾ ਕਰਦੇ ਸੀ, ਬੁਰਾ ਨਹੀਂ ਸੀ ਕਰਦੇ ਬਿਲਕੁਲ। ਬਚਪਨ ਤੱਕ ਮੈਂ ਦੇਖਦਾ ਰਿਹਾ ਬਜ਼ੁਰਗਾਂ ਨੂੰ, ਇਸੇ ਕਰਕੇ ਉਹ ਪਿੰਡ ਦੇ ਵਿੱਚ ਪਾਰਟੀਬਾਜ਼ੀਆਂ ਨਹੀਂ, ਝਗੜੇ ਨਹੀਂ ਹੈ, ਲੜਾਈਆਂ ਨਹੀਂ ਹੈ। ਸੋ ਇਹ ਗੁਰੂ ਸਾਹਿਬ ਦਾ ਅਸੂਲ ਹੈ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਏ, ਸਭ ਬਰਕਤਾਂ ਤੇਰੇ ਪੱਲੇ 'ਚ ਆ ਜਾਣਗੇ। ਬਾਬਾ ਵੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬਰਮ ਸਮਾਗ, ਵੈਰ ਨਾ ਕਰ, ਕਿਉਂਕਿ ਵਾਹਿਗੁਰੂ ਹੈ ਸਭ ਦੇ ਅੰਦਰ। ਐਸੀਆਂ ਰਹਿਤਾਂ 'ਤੇ ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਮੇਰਾ ਸਿੱਖ ਰਹੇਗਾ, ਦੁਨੀਆ ਸਤਿਕਾਰ ਦੇ ਨਾਲ ਇਹਨੂੰ ਸੀਸ ਨਵਾਏਗੀ, ਪਰ ਜਦੋਂ ਇਹ ਈਰਖਾ ਦੇ ਵਿੱਚ ਆ ਫਸ ਗਿਆ, ਪਾਰਟੀਆਂ ਦੇ ਵਿੱਚ ਆ ਫਸ ਗਿਆ, ਬੈਰ ਕਰਨ ਲੱਗ ਗਿਆ, ਫਿਰ ਮੈਂ ਨਹੀਂ ਇਹਦਾ ਵਿਸ਼ਵਾਸ ਕਰਨਾ, ਫਿਰ ਜਿਹੇ ਜੇ ਆਮ ਮਨੁੱਖ ਜਿਹਾ ਜਾਏ ਬਾਹਰੋਂ ਰਹਿ ਜਾਏਗਾ, ਬਾਹਰੋਂ ਤਾਂ ਨਜ਼ਰ ਆਊ, ਅੰਦਰ ਨਹੀਂ ਕੁਛ। ਇੱਕ ਵਾਰੀ ਗੁਰੂ ਮਹਾਰਾਜ ਨੇ, ਭਾਈ ਵਚਿੱਤਰ ਸਿੰਘ ਜੀ ਨੇ ਇੱਕ ਸ਼ੇਰ ਮਾਰਿਆ ਵੱਡਾ, ਮਹਾਰਾਜ ਕੋਲ ਖਲ ਲਿਆਇਆ। ਮਹਾਰਾਜ ਕਹਿੰਦੇ ਵੀ ਇਹਦੀ ਖਲ ਸਾਵਧਾਨੀ ਨਾਲ ਲਾਈਏ? ਕਹਿੰਦੇ ਹਾਂ ਮਹਾਰਾਜ, ਬਿਲਕੁਲ ਸ਼ੇਰ ਲੱਗਦਾ ਜੇ ਕੜਾ ਜੀ। ਕਹਿੰਦੇ ਐਂ ਕਰੋ, ਕੋਈ ਗਧਾ ਫੜ ਕੇ ਉਹਦੇ ਉੱਤੇ ਚਾੜ ਦਿਓ। ਇੱਕ ਵੱਡੇ ਕੱਦ ਦਾ ਗਧਾ ਸੀ, ਉਹਦੇ ਉੱਤੇ ਚਾੜਤੀ, ਉਹ ਚਾੜੀ ਤਾਂ ਬਾਹਰ ਨੂੰ ਨਿਕਲ ਗਿਆ ਗਧਾ। ਉਹ ਫਸਲਾਂ 'ਚ ਬੜੇ, ਕੋਈ ਰੋਕੇ ਹੀ ਨਾ, ਸਭ ਲੱਠ ਕੇ, ਕੋਈ ਨੇੜੇ ਨਾ ਹੋਵੇ, ਜਿੱਧਰ ਨੂੰ ਜਾਵੇ ਨੱਠ ਜਾਣ ਸਾਰੇ। ਉਹ ਫਸਲਾਂ 'ਚ ਰਹਿਣ ਲੱਗ ਗਿਆ, ਜਿਹੜਾ ਗਧੇ ਵਾਲਾ ਸੀ ਉਹ ਟੋਲਦਾ ਫਿਰੇ, ਇਹਨੂੰ ਲੱਭਿਆ ਨਾ। ਅਖੀਰ ਮਹਾਰਾਜ ਕੋਲ ਸ਼ਿਕਾਇਤ ਹੋਈ, ਸੱਚੇ ਪਾਤਸ਼ਾਹ ਖੇਤੀਆਂ ਦੀ ਸੰਭਾਲ ਤਾਂ ਜਾਂਦੀ ਰਹੀ, ਇੱਕ ਸ਼ੇਰ ਆਇਆ ਹੋਇਆ ਖੇਤਾਂ 'ਚ ਰਹਿੰਦਾ। ਮਹਾਰਾਜ ਕਹਿੰਦੇ ਤੁਸੀਂ ਇੰਨੇ ਬੰਦੇ ਹੋ, ਇਕੱਠੇ ਹੋ ਕੇ ਕੱਢ ਦਿਓ। ਕਹਿੰਦੇ ਮਹਾਰਾਜ ਉਹਦਾ ਤਾਂ ਕੱਦੇ ਐਡਾ ਜਿਹਦੇ 'ਤੇ ਪੈ ਗਿਆ, ਉਹ ਤਾਂ ਬਚਦਾ ਨਹੀਂ। ਇਹ ਗੁਰਸਿੱਖ ਨੂੰ ਕਹਿਣ ਲੱਗੇ ਵੀ ਜਾ ਚਾਰ ਡੰਡੇ ਮਾਰ ਉਹਦੇ। ਉਹ ਗਿਆ ਜਾ ਕੇ, ਗੁਰੂ ਦਾ ਹੁਕਮ ਮੰਨਿਆ ਵੀ ਕੋਈ ਕੌਤਕ ਹੈ, ਪੰਜ ਦਸ ਡੰਡੇ ਮਾਰੇ, ਨੱਠਿਆ, ਨੱਠ ਕੇ ਆ ਕੇ ਆਪਣੇ ਘਰ ਆ ਗਿਆ। ਉੱਥੇ ਗਧੇ ਜਿਹੜੇ ਖੜੇ ਸੀ ਪੈਖੜ ਤੜਾਈ ਜਾਣ, ਉਹ ਜਿਹੜਾ ਉਹਦਾ ਮਾਲਕ ਸੀ ਨੱਠ ਕੇ ਕੁੰਡਾ ਲਾ ਲਿਆ, ਕਹਿੰਦਾ ਬਈ ਲੈ, ਕਹਿੰਦਾ ਸ਼ੇਰ ਆ ਵੜਿਆ, ਅੱਜ ਨਹੀਂ ਮੇਰਾ ਗਧਾ ਬਚਣਾ। ਕੋਈ ਉੱਥੇ ਪਈ ਸੀ ਸਵਾਹ, ਸਵਾਹ ਦੇ ਉੱਤੇ ਲਿਟਣ ਲੱਗ ਕੇ ਹੀਚਕੂ ਹੀਚਕੂ ਕਰਨ ਲੱਗ ਗਿਆ। ਉਹ ਜਦ ਕਰਿਆ, ਉਹਨੂੰ ਪਤਾ ਲੱਗ ਗਿਆ ਮੇਰੇ ਵਾਲਾ ਹੀ ਗਧਾ ਹੈ। ਤਾਂ ਗਧੇ ਵੀ ਹਟ ਗਏ, ਉਹ ਖੱਲ ਲਾ ਲਈ, ਗਧੇ ਨੂੰ ਕੁੱਟਿਆ। ਕਹਿੰਦਾ ਬੜੇ ਦਿਨ ਤੂੰ ਤਾਂ ਕਹਿੰਦਾ ਲੁਕਿਆ ਰਿਹਾ, ਮਹਾਰਾਜ ਕੋਲ ਆਇਆ, ਬੜਾ ਹਾਸਾ ਪਿਆ ਸਭ ਦੇ ਅੰਦਰ। ਕਹਿੰਦੇ ਸੱਚੇ ਪਾਤਸ਼ਾਹ ਸਾਨੂੰ ਕੁਛ ਸਮਝਾ ਦਿਓ, ਇਹ ਗੱਲ ਕੀ ਹੈ, ਕੋਈ ਡਰਾਮਾ ਕਰਿਆ ਹੈ ਕਿ ਜਾਂ ਕੋਈ ਕੌਤਕ ਹੈ? ਮਹਾਰਾਜ ਕਹਿੰਦੇ ਪਿਆਰਿਓ, ਤੁਹਾਨੂੰ ਅਸੀਂ ਤੇਜ ਦੇਤਾ, ਤੁਹਾਨੂੰ ਇੱਕ ਉੱਚਾ ਕਰੈਕਟਰ ਦਿੱਤਾ ਹੈ, ਤੁਹਾਡੀ ਕਦਰ ਰਹੇਗੀ ਸੰਸਾਰ ਦੇ ਅੰਦਰ, ਪਰ ਜਦ ਤੁਹਾਡੇ ਗੁਣ ਖਤਮ ਹੋ ਜਾਣਗੇ, ਤੁਹਾਡੇ ਅੰਦਰੋਂ ਨਾਮ ਦੀ ਕਮਜ਼ੋਰੀ ਆਜੂ, ਬਾਣੀ ਨਹੀਂ ਪੜ੍ਹੋਗੇ, ਵਿਸ਼ੇ ਵਿਕਾਰਾਂ 'ਚ ਪੈ ਜਾਓਗੇ, ਸੰਸਾਰ ਨੂੰ ਪਤਾ ਲੱਗ ਜੂ ਵੀ ਇਹ ਤਾਂ ਉੱਪਰੋਂ ਸ਼ੇਰ ਆ, ਅੰਦਰੋਂ ਖੋਤਾ ਹੈ। ਕਹਿੰਦੇ ਫਿਰ ਨਹੀਂ ਤੁਹਾਨੂੰ ਕਿਸੇ ਨੇ ਵਿਚਣਾ, ਤੁਹਾਡੀ ਬੇਇੱਜ਼ਤੀ ਹੋਏਗੀ, ਇਨਸਲਟ ਹੋਏਗੀ। ਸੋ ਇਸ ਕਰਕੇ ਜਬ ਲਗ ਰਹੇ ਖਾਲਸਾ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪਰ। ਸੋ ਇਸ ਤਰ੍ਹਾਂ ਗੁਰੂ ਦਸ਼ਮੇਸ਼ ਪਿਤਾ ਨੇ ਅੱਜ ਦੇ ਦਿਨ ਸਾਨੂੰ ਬਹੁਤ ਉਪਦੇਸ਼ ਦਿੱਤੇ ਵੀ ਜਾਤ ਪਾਤ ਦਾ ਭੇਦ ਨਹੀਂ ਮੰਨਣਾ ਪਿਆਰਿਓ, ਇਹ ਤਾਂ ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਤਾਂ ਇੱਕ ਨੂਰ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ, ਜਾਤ ਪਾਤ ਮਨੁੱਖ ਨੇ ਬਣਾਈ ਹੈ ਵੀ ਆ ਫਲਾਣਾ ਜੀ ਆ ਫਲਾਣਾ, ਸਭ ਨੂੰ ਭਰਾ ਕਰਕੇ ਮੰਨਣਾ, ਉੱਚਾ ਨੀਵਾਂ ਨਹੀਂ ਮਰਨਾ, ਮਤ ਉੱਚੀ ਰੱਖਣੀ ਹੈ, ਮਨ ਹਮੇਸ਼ਾ ਨੀਵਾਂ ਰਹਿਣ ਰੱਖਣਾ, ਹੰਕਾਰ ਦੀ ਬਾਤ ਨਹੀਂ ਕਹਿਣੀ, ਨਿਮਰਤਾ ਦੀ ਬਾਤ ਹਮੇਸ਼ਾ ਕਹਿਣਾ। ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਗੱਲ ਹੋ ਰਹੀ ਹੈ, ਆਪਣਾ ਨਹੀਂ ਕਰਨਾ, ਬਾਣੀ ਦਾ ਪਾਠ ਕਰਨਾ। ਬਾਣੀ ਨੇ ਜਿਸ ਦੇਸ਼ 'ਚੋਂ ਬਾਣੀ ਆਈ ਹੈ ਉੱਥੇ ਲੈ ਜਾਣਾ, ਬਾਕੀ ਗੌਰ ਮੜੀ ਨਹੀਂ ਮੰਨਣੀ, ਹੋਰ ਚੀਜ਼ਾਂ ਰਸਮਾਂ ਜਿਹੜੀਆਂ ਭੈੜੀਆਂ ਜਿਹੀਆਂ ਮੰਨਣੀਆਂ ਨਹੀਂ। ਸੰਸਾਰ ਨੂੰ ਹਮੇਸ਼ਾ ਸੁਪਨਾ ਜਾਣਨਾ, ਸੁਪਨੇ ਦੇ ਤਰ੍ਹਾਂ ਇੱਥੇ ਰਹਿ ਕੇ ਜਾਣਾ ਸੰਸਾਰ ਤੋਂ। ਸੋ ਇਸ ਤਰ੍ਹਾਂ ਜਦ ਤੁਸੀਂ ਜਾਓਗੇ ਤੁਹਾਡਾ ਇੱਥੇ ਵੀ ਲੋਕ ਵੀ ਸੁਖੀ ਹੋ ਜਾਏਗਾ, ਪਰਲੋਕ ਵੀ ਸੁਖੀ ਹੋ ਜਾਏਗਾ। ਸੋ ਐਸਾ ਅੱਜ ਦੇ ਦਿਨ ਘਟਨਾ ਵਾਪਰੀ, ਉਹੀ ਬੰਦੇ ਜਿਹੜੇ ਕਹਿੰਦੇ ਸੀ ਇੰਨੇ ਹੀਣੇ ਸੀ ਵੀ ਸਾਡੇ 'ਚ ਤਾਂ ਤਾਕਤ ਨਹੀਂ, ਸਾਡੀ ਤਾਂ ਉਨੇ ਲਾਉਣੀ ਆ ਜਿਹੜਾ ਵੀ ਆ ਗਿਆ, ਉਹਨਾਂ ਨੂੰ ਆਪਣੇ ਗੌਰਵ ਦਾ ਪਤਾ ਲੱਗ ਗਿਆ, ਅੰਦਰਲੀ ਸ਼ਕਤੀ ਜਦ ਜਾਗੀ ਪਤਾ ਲੱਗ ਗਿਆ ਵੀ ਅਸੀਂ ਨਿਤਾਣੇ ਨਹੀਂ ਹਾਂ, ਅਸੀਂ ਚਿੜੀਆਂ ਨਹੀਂ ਹਾਂ, ਜੇ ਉਹਨਾਂ ਵਿੱਚ ਇਹ ਸ਼ਕਤੀ ਹੈ ਸਾਡੇ 'ਚ ਉਹਨਾਂ ਨਾਲੋਂ ਜ਼ਿਆਦਾ ਹੈ, ਕਿਉਂਕਿ ਸਾਡੇ 'ਚ ਅੰਮ੍ਰਿਤ ਦਾ ਪ੍ਰਵੇਸ਼ ਹੈ। ਸੋ ਕੌਮ ਬਦਲ ਕੇ ਰੱਖਤੀ, ਕਿਸਮਤ ਬਦਲਤੀ ਹਿੰਦੁਸਤਾਨ ਦੀ। ਉਹ ਜਰਵਾਣੇ ਜਿਨ੍ਹਾਂ ਦੇ ਦਲਾਂ ਦੇ ਦਲ 800 ਸਾਲ ਤੋਂ ਲਗਾਤਾਰ ਕਦੇ ਈਰਾਨ ਵਾਲੇ ਆ ਗਏ, ਕਦੇ ਅਫਗਾਨਿਸਤਾਨ ਵਾਲੇ ਆ ਗਏ, ਕਦੇ ਤੁਰਕਿਸਤਾਨ ਵਾਲੇ ਆ ਗਏ, ਕਦੇ ਇਰਾਕ ਵਾਲੇ ਆ ਗਏ, ਕਦੇ ਅਰਬ ਵਾਲੇ ਆ ਗਏ। ਇੱਕ ਬੰਦਾ ਆਇਆ ਸੀ, ਉਹਨੇ ਆ ਕੇ, ਮੁਹੰਮਦ ਕਾਸਮ ਸੀ ਉਹਦਾ ਨਾਂ, ਸਿਰਫ 800 ਧਾੜਵੀ ਨਾਲ ਲਿਆਇਆ ਸੀ। ਰਾਜੇ ਦਹਾਰ ਦੇ ਉੱਤੇ ਆ ਕੇ ਲੜਨ ਲੱਗਿਆ, ਉਹ ਲੜਿਆ ਨਾ, ਉਹ ਕਹਿੰਦਾ ਮੈਂ ਤਾਂ ਲੜਨਾ ਨਹੀਂ। ਕਿਲ੍ਹਾ ਲੁੱਟ ਲਿਆ, ਦੋ ਲੜਕੀਆਂ ਲੈ ਗਿਆ। ਉਹਨੇ ਜਾ ਕੇ ਦੱਸਦਾ ਵੀ ਉੱਥੇ ਤਾਂ ਕੁਝ ਨਹੀਂ ਹੈ, ਐਵੇਂ ਹੀ ਨੇ, ਹਥਿਆਰ ਨੂੰ ਦੇਖ ਕੇ ਡਰਦੇ ਨੇ। ਉਸ ਵੇਲੇ ਤਾੜਾਂ ਦੀਆਂ ਤਾੜਾਂ ਆਉਣ ਲੱਗ ਗਈਆਂ। ਬਾਬਰ ਸਿਰਫ 12,000 ਬੰਦੇ ਲਿਆਇਆ ਸੀ, ਇੱਧਰਲੇ ਪਾਸੇ 2,00,000 ਬੰਦਾ ਉਹਦੇ ਮੁਕਾਬਲੇ 'ਤੇ ਸੀ। 12,000 ਦਾ ਮੁਕਾਬਲਾ ਨਾ ਕਰਨ ਕਰਕੇ 7-8 ਪੁਸਤਾਂ ਉਹਨਾਂ ਦੀਆਂ ਇੱਥੇ ਰਾਜ ਕਰਦੀਆਂ ਰਹੀਆਂ। ਇਹ ਤਾਂ ਗੁਰੂ ਦਸ਼ਮੇਸ਼ ਪਿਤਾ ਸੀ, ਜਿਨ੍ਹਾਂ ਨੇ ਉਲਟਾ ਬੰਨ ਲਾ ਕੇ ਪਰਲੇ ਪਾਸੇ ਨੂੰ ਤੋੜ ਦਿੱਤਾ, ਇੱਧਰੋਂ ਚੜ੍ਹਨ ਲੱਗ ਗਏ, ਜਮਰੌਤ ਤੱਕ ਚਲੇ ਗਏ। ਅਫਸੋਸ, ਗੁਰੂ ਨੇ ਬਰਕਤਾਂ ਬੜੀਆਂ ਵਰਤੀਆਂ, ਪਰ ਇਹ ਜਿਹੜੇ ਸਾਡੇ ਰਾਜੇ ਸੀ, ਸ਼ਰਾਬ ਦੇ ਪਿਆਲੇ 'ਚ ਗਰਕ ਹੋ ਗਏ, ਫੁੱਟ ਦਾ ਸ਼ਿਕਾਰ ਹੋ ਗਏ। ਸਭ ਕੁਛ ਕੀਤਾ ਕਤਰਾ, ਲੱਖਾਂ ਕੁਰਬਾਨੀਆਂ ਦਿੱਤੀਆਂ ਹੋਈਆਂ, ਦਿਨਾਂ ਦੇ ਵਿੱਚ ਬਰਬਾਦ ਕਰਕੇ ਰੱਖ ਦਿੱਤੀਆਂ। ਸੋ ਮਹਾਰਾਜ ਦੀ ਕਰੋਪੀ ਹੋ ਗਈ, ਕਿਉਂਕਿ ਉਹ ਗੱਲ ਨਾ ਰਹੀ, ਨਿਆਰਾ ਕਰੈਕਟਰ ਜਾਂਦਾ ਰਿਹਾ। ਸੋ ਸਾਧ ਸੰਗਤ ਜੀ, ਅੱਜ ਦੇ ਦਿਨ ਜੋ ਗੁਰੂ ਦੇ ਉਪਦੇਸ਼ ਹੈ, ਯਾਦ ਕਰੋ, ਜਿਹਦੇ ਅੰਦਰ ਨਾਮ ਆ ਗਿਆ, ਜਿਸ ਨਾਮ ਰਿਹਾ ਸੋਈ ਵੱਡ ਰਾਜਾ, ਉਹ ਰਾਜਿਆਂ ਦਾ ਰਾਜਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰਨਾਮ ਮਨ ਪਿੰਨਾ, ਜਿਸ ਨੂੰ ਬਖਸ਼ੇ ਸਿਫਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਰਾਜਾ ਵੀ ਕਿਹਾ ਦਰਗਾਹ 'ਚ, ਉਹਦਾ ਕਿਹਾ ਚੱਲਦਾ, ਜਾਂ ਕਾ ਕਿਹਾ ਦਰਗਾਹ ਚਲੈ, ਸੋ ਕਿਸ ਕੋ ਨਜ਼ਰ ਲਾਇਆ ਬਿਹਤਲ ਹੈ। ਉਹ ਨਜ਼ਰ ਹੇਠ ਨਹੀਂ ਲਿਆਉਂਦਾ, ਕਿਉਂਕਿ ਉਹਦਾ ਕਿਹਾ ਹੋਇਆ ਦਰਗਾਹ ਮੰਨਦੀ ਹੈ। ਸੋ ਆਪਣਾ ਜੀਵਨ ਉੱਚਾ ਕਰੋ, ਗੁਰੂ ਦੇ ਨਾਲ ਪਿਆਰ ਕਰੋ। ਬੜੀ ਦੂਰ ਦੂਰ ਤੋਂ ਸੰਗਤ ਆਈ ਹੈ, ਬੜੇ ਪਿਆਰ ਦੇ ਨਾਲ ਆਈ ਹੈ। ਮਹਾਰਾਜ ਇਹਨਾਂ ਦੀ ਯਾਤਰਾ ਸਫਲ ਕਰਨ। ਸੋ ਆਹੀ ਅਰਦਾਸ ਹੈ ਸਾਡੀ ਹੁਣ ਸਾਰੇ ਪ੍ਰੇਮੀ, ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਹੈਂਜੀ, ਹਾਂ, ਸਮਾਂ ਜਾਚ ਨਹੀਂ ਦਿੰਦਾ। ਅਤੇ ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ 'ਚ ਬੋਲੋ, ਫਿਰ ਗੁਰੂ ਸਤੋਤਰ 'ਚ ਬੋਲੋ, ਉਹਦੇ ਬਾਅਦ ਪ੍ਰੋਗਰਾਮ ਸਰਵਣ ਕਰੋ। ਇੱਕ ਮੈਂ ਬੇਨਤੀ ਕਰਨੀ ਹੈ, ਉਹ ਧਿਆਨ ਨਾਲ ਸੁਣ। ਉਹ ਇਹ ਹੈ ਕਿ ਮੈਂ ਮਹਾਰਾਜ ਜੀ ਦੇ ਕੋਲ 1973 ਜਾਂ 74 'ਚ ਗਿਆ ਸੀ। ਕਰਨਲ ਲਾਲ ਸਿੰਘ ਮੇਰਾ ਨਾਲ ਦਾ ਗੁਆਂਢੀ ਸੀ, ਫਾਰਮਸੀ ਉਹਨਾਂ ਦਾ, ਕਪੂਰਥਲੇ ਦੇ ਰਹਿਣ ਵਾਲੇ ਸੀਗੇ, ਉਹ ਕਰਨਲ ਸੀ ਪਟਿਆਲੇ ਫੌਜ 'ਚ, ਬੜਾ ਵੱਡਾ ਫਾਰਮਸੀ। ਅਤੇ ਮਹਾਰਾਜ ਜੀ ਜਦੋਂ ਉੱਥੇ ਗਏ, 45 ਦਿਨ ਸਾਡੇ ਕੋਲ ਠਹਿਰੇ, ਤਾਂ ਉਹਨਾਂ ਨੇ ਚੰਗੀ ਸੇਵਾ ਕਰੀ, ਬਹੁਤ ਜਥਾ ਆਪਦੇ ਫਾਰਮ 'ਚ ਠਹਿਰਦਾ ਸੀ, ਮਹਾਰਾਜ ਉਰਲੇ ਫਾਰਮ 'ਚ ਸੀਗੇ। ਤਾਂ ਮਹਾਰਾਜ ਜੀ ਜਾਣਦੇ ਸੀ, ਜਦ ਉਹ ਚੜ੍ਹਾਈ ਕਰ ਗਿਆ, ਮਹਾਰਾਜ ਕਹਿੰਦੇ ਤੇਰੀ ਸੱਜੀ ਬਾਂਹ ਟੁੱਟ ਗਈ। ਕਿਹਾ ਹਾਂ ਮਹਾਰਾਜ, ਬੜਾ ਸਹਿਯੋਗ ਸੀ, ਨਾਨਕ ਮਤੇ ਦਾ ਪ੍ਰੈਜੀਡੈਂਟ ਸੀ ਉਸ ਵੇਲੇ। ਮਹਾਰਾਜ ਨੇ ਅਚਾਨਕ ਵਚਨ ਕਰਤਾ, ਕਹਿੰਦੇ ਸਾਤੋਂ 1,00,000 ਰੁਪਈਆ ਲੈ ਜਾਓ। ਉਹ 1,00,000 ਹੁਣ ਦੇ 10,00,000 ਦੇ ਬਰਾਬਰ ਹੈ। ਮੈਂ ਚੁੱਪ ਕਰ ਰਿਹਾ, ਮਹਾਰਾਜ ਕਹਿੰਦੇ 1,00,000 ਲੈ ਜਾਓ ਤੁਸੀਂ। ਮੈਂ ਕੋਈ ਜਵਾਬ ਨਾ ਦਿੱਤਾ। ਕਹਿੰਦੇ ਤੁਸੀਂ ਫਿਲਮਾਂ ਬਣਾ ਕੇ ਪ੍ਰਚਾਰ ਕਰੋ। ਨਾ ਮੈਂ ਜਾਣਾ ਫਿਲਮ ਕੀ ਹੁੰਦੀ ਹੈ, ਨਾ ਮੈਨੂੰ ਬਣਾਉਣ ਦਾ ਪਤਾ, ਨਾ ਅਜੇ ਹਿੰਦੁਸਤਾਨ 'ਚ ਫਿਲਮਾਂ ਆਈਆਂ ਸੀ। ਉਸ ਤੋਂ ਬਾਅਦ ਸ਼ਾਮ ਨੂੰ ਜਦ ਵਿਸ਼ਰਾਮ ਕਰਨ ਅੰਦਰ ਭੋਰੇ ਜਾਣ ਲੱਗੇ, ਮੈਂ ਉੱਪਰ ਭੋਰੇ 'ਚ ਹਾਂ, ਮੈਨੂੰ ਕਹਿਣ ਲੱਗੇ, ਜਵਾਬ ਨਾ ਦਿੱਤਾ, ਅੰਦਰ ਦਰਵਾਜ਼ਾ ਬੰਦ ਕਰਦੇ ਨੇ ਪੌੜੀਆਂ ਦਾ, ਨਾਲ ਮੈਨੂੰ ਇਹ ਗੱਲ ਫੇਰ ਕਹਿਤੀ, ਮੈਂ ਫੇਰ ਨਾ ਦਿੱਤਾ। ਅੰਮ੍ਰਿਤ ਵੇਲੇ ਜਦ ਮੈਂ ਗਿਆ ਵੀ ਮੈਂ ਮਹਾਰਾਜ ਜਾਣਾ ਹੈ ਫਾਰਮ ਨੂੰ, ਛੁੱਟੀ ਦਿਓ ਮੈਨੂੰ, ਕਹਿਣ ਲੱਗੇ ਤੂੰ ਜਵਾਬ ਕਿਉਂ ਨਹੀਂ ਦਿੰਦਾ ਸਾਡੀ ਗੱਲ ਦਾ, ਤੀਸਰਾ ਵਚਨ ਹੈ, ਤੈਨੂੰ ਕਿਉਂ ਇਸ ਗੱਲ ਦਾ ਸ਼ੰਕਾ ਪੈ ਗਿਆ, 1,00,000 ਰੁਪਈਆ ਮੈਂ ਤਾਂ ਨਹੀਂ ਆਪਣੀ ਜੇਬ 'ਚੋਂ ਦੇਣਾ, ਕਿਸੇ ਨੂੰ ਮੈਂ ਕਹਿ ਦੇਣਾ। 20,000 ਦੀ ਜੀਪ ਆਉਂਦੀ ਸੀ ਜਦ, ਕਹਿੰਦੇ 20,000 ਦੀ ਜੀਪ ਲੈ ਲਈ, ਜਨਰੇਟਰ ਲੈ ਲਈ, ਅਤੇ ਹੋਰ ਜਿੰਨੀਆਂ ਚੀਜ਼ਾਂ ਨੇ ਸਾਰੀਆਂ ਲੈ ਲਈ, ਅਤੇ ਤੂੰ ਫਿਲਮਾਂ ਬਣਾ ਕੇ ਪ੍ਰਚਾਰ ਕਰ। ਕਹਿੰਦੇ ਜਵਾਬ ਕਿਉਂ ਨਹੀਂ ਦਿੰਦਾ, ਤੀਸਰਾ ਵਚਨ ਕਰਿਆ ਸੀ। ਮੈਂ ਕਿਹਾ ਮਹਾਰਾਜ ਜੇ 1,00,000 ਰੁਪਈਆ ਦੇਣਾ ਨਾ, ਮੈਂ ਫਿਰ ਘਰ ਨਹੀਂ ਜਾਣਾ, ਬਸ ਮੈਂ ਛੁੱਟੀ ਕਰ ਦਿੰਦਾ ਇੱਥੋਂ ਹੀ। ਇਹ ਵੀ ਮਹਾਰਾਜ ਨਹੀਂ ਸੀ ਚਾਹੁੰਦੇ ਵੀ ਮੈਂ ਘਰ ਇੱਕਦਮ ਛੱਡ ਦੇਵਾਂ, ਬੱਚਿਆਂ ਨੂੰ ਆਪਣੀ ਜ਼ਿੰਮੇਵਾਰੀ ਸੀ, ਮੈਨੂੰ ਜਾਣਦੇ ਸੀ ਵੀ ਇਹ ਤਾਂ ਐਵੇਂ ਹੀ ਹੈ, ਸਿੱਧਾ ਜਿਹਾ ਆਪੇ ਹੀ ਮੈਨੂੰ ਗਾਈਡ ਕਰੀ ਜਾਂਦੇ ਸੀ ਵੀ ਹੁਣ ਇਹਨਾਂ ਨੂੰ ਐਂ ਕਰ ਲੈ, ਹੁਣ ਐਂ ਕਰ ਲੈ। ਕਹਿੰਦੇ ਫਿਰ ਕੀ ਚਾਹੁੰਦਾ? ਮੈਂ ਕਿਹਾ ਮਹਾਰਾਜ ਮੇਰੀ ਕਮਾਈ 'ਚ ਬਰਕਤ ਪਾ ਦੇ। ਕਹਿੰਦੇ ਉਹ ਤਾਂ ਪਹਿਲਾਂ ਹੀ ਬਹੁਤ ਹੈ, ਹੋਰ ਪੈ ਜੂਗੀ। ਮੈਂ ਕਿਹਾ ਫਿਰ ਮਹਾਰਾਜ ਇਹ ਕੰਮ ਮਹਾਰਾਜ ਤੁਸੀਂ ਕਰਾ ਲਿਓ। ਜਿਸ ਵਕਤ ਮਹਾਰਾਜ ਜਾਣ ਲੱਗੇ ਇੰਗਲੈਂਡ ਨੂੰ, ਦਿੱਲੀ ਅਸੀਂ ਮਿਲੇ, ਉੱਥੇ ਫਿਰ ਉਹਨਾਂ ਨੇ ਬਚਨ ਕਰਿਆ ਵੀ ਤੂੰ ਕੀਰਤਨ ਕਰੀ। ਉਹਦੇ ਬਾਅਦ ਸਮਾਂ ਲੰਘ ਗਿਆ, ਆਪਨੇ ਜੋਤੀ ਜੋਤ ਸਮਾ ਗਏ ਅਤੇ ਮੈਂ ਇੱਥੇ ਫਾਰਮ ਵੇਚ ਕੇ ਇਸ ਇਲਾਕੇ 'ਚ ਆ ਗਿਆ। ਇੱਥੇ ਜਦ ਬੁਰਾ ਹਾਲ ਦੇਖਿਆ ਵੀ ਇਹ ਤਾਂ ਸਾਰਾ ਹੀ ਇਲਾਕਾ ਨਸ਼ਿਆਂ ਦਾ ਮਾਰਿਆ ਪਿਆ, ਡਰੱਗ ਏ ਡਰੱਗ, ਜਰਦਾ ਖਾਂਦੇ ਨੇ, ਅਜੇ ਵੀ ਨਹੀਂ ਸਮਝਦੇ ਬਹੁਤ ਸਾਰੇ। ਮੈਂ ਬੜਾ ਸਮਝਾਉਣਾ ਘਰ ਜਾ ਕੇ, ਤਾਂ ਵੀ ਨਹੀਂ ਸਮਝਦੇ। ਐਸਾ ਬੁਰਾ ਹਾਲ, ਤੰਬਾਕੂ ਬੀਜਣ, ਸਭ ਕੁਛ ਕਰੇ। ਉਹ ਮੈਂ ਅਤੇ ਬੀਬੀ ਦੋਏ ਰਲ ਕੇ ਇਸ ਕੰਮ 'ਚ ਰੁੱਝ ਗਏ, ਦਿਨ ਰਾਤ ਇੱਕ ਹੋ ਗਿਆ ਸਾਡਾ। ਹੌਲੀ ਹੌਲੀ ਇੱਥੇ ਸੰਗਤ ਬਣਨੀ ਸ਼ੁਰੂ ਹੋ ਗਈ। 20,000 ਨੇ ਅੰਮ੍ਰਿਤ ਛਕ ਲਿਆ, ਜਲੂਸ ਕੱਢਿਆ, ਸਾਰੇ ਜਾਗਰਤਾ ਆ ਗਈ। ਉਹ ਤੋਂ ਬਾਅਦ ਅੰਮ੍ਰਿਤ ਚੱਲਦਾ ਰਿਹਾ, ਦੀਵਾਨ ਲੱਗੇ ਹੋਏ ਸੀ ਸਾਡੇ ਰਾਣੀ ਮਾਜਰੇ, ਉੱਥੇ ਗੁਰਦੇਵ ਸਿੰਘ ਆ ਗਿਆ ਗਹਿਗੜ੍ਹ। ਉਹਨੇ ਖੜ੍ਹੇ ਹੋ ਕੇ ਗੱਲ ਕਹਿਤੀ, ਕਹਿਣ ਲੱਗਿਆ ਮਹਾਰਾਜ ਜੀ ਮੈਂ ਇੱਕ ਡਾਇਰੀ ਪੜ੍ਹੀ ਹੈ, ਉੱਥੇ ਲਿਖਿਆ ਹੋਇਆ ਕਿ ਬਰਿਆਮ ਸਿੰਘ ਨੂੰ ਅਸੀਂ 3 ਬਚਨ ਕਰੇ 1,00,000 ਰੁਪਈਆ ਦੇਣ ਨੂੰ, ਉਹਨੇ ਸਾਡੇ 3 ਬਚਨ ਮੋੜਤੇ। ਸਾਡਾ ਮਨ ਬੜਾ ਹੀ ਖੁਸ਼ੀ ਹੋਇਆ ਵੀ ਤਿਆਗ ਕਰਨ ਵਾਲਾ ਵੀ ਕੋਈ ਹੈਗਾ। ਉਹਨੇ ਤਾਂ ਇਹ ਗੱਲ ਦੱਸੀ, ਮੇਰੇ ਯਾਦ ਆ ਗਿਆ ਵੀ ਮੈਨੂੰ ਤਾਂ ਮਹਾਰਾਜ ਕਹਿੰਦੇ ਸੀਗੇ ਫਿਲਮਾਂ ਬਣਾ ਕੇ ਕਰ। ਸੋ ਉਸ ਤੋਂ ਬਾਅਦ 86 'ਚ ਫਿਲਮ ਬਣੀ ਪਹਿਲੀ, ਪਰ ਸਾਨੂੰ ਟੈਕਨੀਕ ਦਾ ਪਤਾ ਨਹੀਂ ਸੀ, ਲੇਕਿਨ 10 ਫਿਲਮਾਂ ਦਾ ਬਣਾ ਲਿਆ ਵੀ 10 ਬਣਾ ਦਿੰਦੇ। ਉਹ 10 ਬਣ ਗਈਆਂ, ਮੈਂ ਕਿਹਾ 21 ਬਣਾ ਦਈਏ, 21 ਬਣ ਗਈਆਂ, 61 ਬਣ ਗਈਆਂ, ਮੈਂ ਹੁਣ ਬਹੁਤ ਨੇ। ਉਹ ਜਾਂ ਫਿਲਮਾਂ ਦੇਖੀਆਂ ਟੈਕਨੀਕਲ ਬੰਦਿਆਂ ਨੇ, ਉਹ ਕਹਿੰਦੇ ਵੀ ਇਹ ਤਾਂ ਗਲਤ ਹੈ ਬੀਬੀ, ਕਹਿਣ ਲੱਗੀ ਕਾਲੀਆਂ ਫਿਲਮਾਂ ਨੇ। ਮੈਂ ਕਿਹਾ ਸਾਨੂੰ ਪਤਾ ਨਹੀਂ ਹੈ ਵੀ ਕੈਮਰੇ ਕੁਮਰੇ ਕੀ ਹੁੰਦੇ ਨੇ, ਕਹਿੰਦੇ ਨਹੀਂ ਫੋਟੋਗ੍ਰਾਫਰ ਅਣਜਾਣ ਹੈ। ਉਹਦੇ ਬਾਅਦ 107 ਬਣ ਗਈਆਂ, ਉੱਥੇ ਮੈਂ ਬਸ ਕਰ ਦਿੱਤੀ। ਫਿਰ ਅਸੀਂ ਕੈਮਰਾ ਲੈ ਲਿਆ ਆਪਦਾ, ਹੁਣ 417 ਬਣ ਚੁੱਕੀਆਂ ਅੱਜ, ਆ 17 ਜਾਂ 18ਵੀਆਂ ਜਿਹੜੀ ਅੱਜ ਹੈ। ਹੁਣ ਉਹ ਗੱਲ ਆ ਗਈ, ਫਿਲਮਾਂ ਤਾਂ ਅਸੀਂ ਦਿਖਾਉਂਦੇ ਸੀ, ਲੈ ਜਾਂਦੇ ਸੀ, ਬਾਹਰ ਵੀ ਭੇਜਤੀਆਂ ਦੁਨੀਆ ਭਰ 'ਚ। 5,000 ਟਾਈਟਲ ਛਪਾਇਆ ਸੀ, ਸਭ ਮੁੱਕ ਗਏ। ਇਹਦਾ ਮਤਲਬ ਹੈ ਇੰਨੀਆਂ ਫਿਲਮਾਂ ਬਾਹਰ ਜਾ ਚੁੱਕੀਆਂ। ਉਹਦੇ ਬਾਅਦ ਬਿਉਂਤ ਵੱਧ ਅਸੀਂ ਪ੍ਰਚਾਰ ਨਹੀਂ ਕਰ ਸਕੇ, ਬਿਉਂਤ ਵੱਧ ਨਾ ਕਰਨ ਨਾਲ ਗੱਲ ਨਹੀਂ ਬਣਦੀ। ਸੋ ਹੁਣ ਇੱਥੇ 2 ਮੀਟਿੰਗਾਂ 3 ਮੀਟਿੰਗਾਂ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ 101 ਪ੍ਰੇਮੀ ਦੀ ਕਮੇਟੀ ਬਣ ਗਈ ਹੈ, ਪ੍ਰਚਾਰ ਕਮੇਟੀ, ਵੀਡੀਓ ਫਿਲਮ ਪ੍ਰਚਾਰ ਕਮੇਟੀ। ਕਿਉਂਕਿ ਮੈਂ ਤਾਂ ਜਾ ਨਹੀਂ ਸਕਦਾ ਹਰ ਥਾਂ 'ਤੇ, ਮੈਨੂੰ ਤਾਂ ਹਰ ਥਾਂ ਕਹਿੰਦੇ ਨੇ ਭੋਗ ਪੈਣਾ ਤਾਂ ਵੀ ਮੈਂ ਆਓ ਜੀ, ਬੱਚੇ ਦਾ ਜਨਮ ਦਿਨ ਹੈ ਤਾਂ ਵੀ ਆਓ ਜੀ, ਮੈਂ ਨਹੀਂ ਜਾ ਸਕਦਾ। ਇੰਨਾ ਲੰਮਾ ਚੌੜਾ ਪਸਾਰਾ ਫੈਲ ਗਿਆ, ਬੇਅੰਤ ਸੰਗਤ ਗੁਰੂ ਦੀ ਬਣ ਚੁੱਕੀ ਹੈ। ਸੋ ਇਹਦੇ ਵਿੱਚ ਇੰਪੋਸੀਬਲ ਹੋ ਗਿਆ। ਲਖਵੀਰ ਸਿੰਘ ਉਹਨੀ ਕਿੰਨਾ ਕੰਮ ਕਰ ਲੈਣਗੇ, ਦਿੱਲੀ ਗਏ ਹੋਏ ਨੇ, ਦਿੱਲੀ ਉਹ ਨਹੀਂ ਮੁੱਕ ਰਹੀ, ਯੂਪੀ ਗਏ ਹੋ, ਯੂਪੀ ਉਹ ਬਹੁਤ ਲੰਮਾ ਚੌੜਾ ਹੈ। ਆਹ ਇਲਾਕੇ ਦੇ ਵਿੱਚ ਬੜੀ ਦੇਰ ਹੋ ਗਈ, ਮੁੜ ਕੇ ਸਾਤੇ ਪ੍ਰਚਾਰ ਨਹੀਂ ਹੋਇਆ। ਅਤੇ ਹੁਣ ਇਹ ਫੈਸਲਾ ਕਰਿਆ ਉਹਨਾਂ ਨੇ ਸਾਰੇ ਪ੍ਰੇਮੀਆਂ ਨੇ ਵੀ ਫਿਲਮਾਂ ਦਾ ਪ੍ਰਚਾਰ ਕਰੀਏ। ਫਿਲਮਾਂ ਦਾ ਪ੍ਰਚਾਰ ਕੋਈ ਸਖਾਲਾ ਨਹੀਂ ਹੁੰਦਾ, ਲੱਖਾਂ ਰੁਪਏ ਦੀ ਇਹਦੇ ਵਿੱਚ ਜ਼ਰੂਰਤ ਹੈ। ਇੱਕ ਫਿਲਮ ਹੈ 21,000 ਦੀ ਆਉਂਦੀ ਹੈ ਟੀ ਵੀ ਅਤੇ VCP। ਸੋ ਉਹਦੇ ਨਾਲ ਹੁਣ ਇਹ ਹੋਇਆ ਵੀ ਫਿਲਮਾਂ ਦਾ ਪ੍ਰਚਾਰ ਅੱਜ ਤੋਂ ਸ਼ੁਰੂ ਕਰਨਾ ਹੈ। ਅਤੇ ਭਾਈ ਹਰਪਾਲ ਸਿੰਘ ਜੀ ਨੂੰ ਇਹਦਾ ਜ਼ਿੰਮੇਵਾਰ ਬਣਾਇਆ ਵੀ ਤੂੰ ਤਗੜਾ ਹੋ ਕੇ ਲੱਗ, ਸੰਗਤਾਂ ਤੇਰੇ ਨਾਲ ਨੇ, ਬੇਅੰਤ ਤੇਰੇ ਨਾਲ ਪ੍ਰੇਮੀ ਨੇ ਜਿਹੜੇ ਤੇਰੀ ਸਹਾਇਤਾ ਕਰਨਗੇ। ਸੋ ਇਹਦੇ ਵਿੱਚ ਬਹੁਤ ਪ੍ਰੇਮੀਆਂ ਨੇ ਆਪਣੇ ਨਾਮ ਲਿਖਾ ਤੇ ਵੀ ਅਸੀਂ ਦਿਖਾਵਾਂਗੇ ਜੀ, ਅਸੀਂ ਦਿਖਾਵਾਂਗੇ। ਉਹ ਹੁਣ ਬਿਉਂਤ ਵੱਧ ਇਸ ਤਰ੍ਹਾਂ ਹੋਣੇ, ਇੱਕ ਪਾਸਿਓਂ ਦਿਖਾਉਣੇ ਸ਼ੁਰੂ ਕਰਨੇ, 5-5 ਦਿਨ ਹਰ ਪਿੰਡ 'ਚ 5-5 ਫਿਲਮਾਂ ਦਿਖਾਈਆਂ ਜਾਣਗੀਆਂ। 8 ਅਸੀਂ ਮੁੱਲ ਲੈ ਆਏ ਹਾਂ, ਟੈਲੀਵਿਜ਼ਨ 2 ਸਾਡੇ ਕੋਲ ਹੈਗੇ, 10 ਨੇ ਸ਼ਾਇਦ, ਮੇਰਾ ਖਿਆਲ ਹੈ 12 ਨੇ, 2 ਗੁਰਦੇਵ ਸੋਹਣਾ ਕੋਲ ਨੇ। ਸੋ ਇਹ ਪਿੰਡਾਂ ਦੇ ਵਿੱਚ ਦਿਖਾਉਣੀਆਂ ਨੇ, ਅਤੇ ਪਿੰਡਾਂ ਦੇ ਵਿੱਚ ਇੱਕ ਵਾਰੀ ਗੁਰਸਿੱਖੀ ਦਾ ਮੁੜ ਕੇ ਉਸੇ ਤਰ੍ਹਾਂ ਦੇ ਨਾਲ ਜਿਵੇਂ ਚੜ੍ਹਦੀ ਕਲਾ ਸੀ, ਉਸੇ ਹਾਲਤ 'ਚ ਸਿੱਖੀ ਨੂੰ ਲਿਆਉਣਾ ਚਾਹੁੰਦੇ ਹਾਂ। ਵੀ ਇਹ ਸੌ ਜਾਂਦੀ ਹੈ, ਧਾਨਾਂ ਦਾ ਖੇਤ ਹੈ, ਇਹਨੂੰ ਪਾਣੀ ਨਾ ਮਿਲੇ, ਟੇੜਾਂ ਵੱਢ ਜਾਂਦੀਆਂ, ਅਮਰ ਛੱਕ ਜਾਣਗੇ। ਦੋ ਕੁ ਮਹੀਨੇ ਬਾਅਦ ਹੁੰਦਾ ਜੀ ਸ਼ਰਾਬ ਪੀਣ ਲੱਗ ਗਿਆ, ਬੀਬੀਆਂ ਬਹੁਤ ਸ਼ਿਕਾਇਤ ਲਾਉਂਦੀਆਂ ਵੀ ਹਟਾਓ ਜੀ, ਫਿਰ ਲੱਗ ਗਿਆ ਪੀਣ, ਕਿਉਂਕਿ ਵਿਦੇਸ਼ ਦੀ ਘਾਟ ਹੈ, ਇੰਨੀ ਦੂਰ ਜਾਇਆ ਨਹੀਂ ਜਾਂਦਾ। ਹੁਣ ਸਾਇੰਟਿਫਿਕ ਮੀਡੀਆ ਹੈ, ਇੱਕ ਪਾਸੇ ਤਾਂ ਕੇਬਲ ਟੀ ਵੀ 'ਚ ਦਿਖਾਈਆਂ ਜਾ ਰਹੀਆਂ, ਇੱਕ ਪਾਸੇ ਦੁਨੀਆਂ ਭਰ 'ਚ ਭੇਜਤੀਆਂ, ਉਹ ਲੋਕ ਸਾਰੇ ਕਾਪੀਆਂ ਕਰ ਕਰ ਦਿੰਦੇ ਆ। ਇਕੱਲੇ ਮੈਨੂੰ ਚਿੱਠੀ ਆਈ ਹੈ ਬਈ ਪ੍ਰਹਲਾਦ ਭਗਤ ਦੀਆਂ ਅਸੀਂ 25 ਫਿਲਮਾਂ ਬਣ ਚੁੱਕੇ ਹਾਂ, ਧਰੂਮ ਦੀ ਭੇਜੋ ਛੇਤੀ, ਇਹਦੀ ਬੜੀ ਡਿਮਾਂਡ ਹੈ। ਸੋ ਸਖਾਲੀਆਂ ਸਖਾਲੀਆਂ ਫਿਲਮਾਂ ਪਿੰਡਾਂ 'ਚ ਅਸੀਂ ਦਿਖਾਉਣੀਆਂ ਚਾਹੁੰਦੇ ਹਾਂ। ਇਹ ਸਿੰਘ ਜਾਇਆ ਕਰਨਗੇ, ਅਤੇ ਸਾਡਾ ਪਲੈਨਿੰਗ ਇਹ ਹੈ ਕਿ 20 ਟੈਲੀਵਿਜ਼ਨਾਂ ਕਰਕੇ 20 ਪਿੰਡਾਂ ਦੇ ਵਿੱਚ ਤਾਂ ਦਿਖਾਉਣੀਆਂ ਹੀ ਦਿਖਾਉਣੀਆਂ, ਬਾਕੀ ਪਿੰਡਾਂ ਵਿੱਚੋਂ ਜਿੰਨੀਆਂ ਸਾਨੂੰ ਮਿਲ ਸਕਦੀਆਂ ਓਨੀਆਂ ਫਿਲਮਾਂ ਅਸੀਂ ਹੋਰ ਲਾ ਦੇਣੀਆਂ ਨੇ, 30 ਵਿੱਚ ਹੋ ਜਾਣ। ਜੇ 30 ਫਿਲਮਾਂ ਸਾਡੇ ਕੋਲ ਟੈਲੀਵਿਜ਼ਨਾਂ ਹੋ ਜਾਣ ਤਾਂ 5 ਦਿਨ 30 ਪਿੰਡਾਂ 'ਚ 5-5 ਦਿਨ ਦੇ ਦੀਵਾਨ ਲੱਗੀ ਜਾਣਗੇ। ਉਹਦੇ ਵਿੱਚ ਤੁਹਾਡੀ ਤੁਹਾਡੇ ਸਹਿਯੋਗ ਦੀ ਲੋੜ ਹੈ, ਕੋਪਰੇਸ਼ਨ ਦੀ ਲੋੜ ਹੈ, ਹਿੰਮਤ ਨਾਲ ਤੁਸੀਂ ਇਹ ਕੰਮ ਕਰਾਓ। ਇਹ ਨਾ ਕਰੋ ਵੀ ਇਹ ਹਰਪਾਲ ਸਿਉਣੀ ਰਤਵਾਲਾ ਸਾਹਿਬ ਇਹ ਕਰੇਗਾ, ਅਸੀਂ ਤਾਂ ਤੁਹਾਡੇ ਦਾਸ ਹਾਂ, ਤੁਹਾਡੇ ਕੋਲ ਆਵਾਂਗੇ, ਤੁਸੀਂ ਆਪ ਹਿੰਮਤ ਕਰੋ, ਆਪ ਮਿਸ਼ਨਰੀ ਬਣ ਕੇ ਅੱਗੇ ਚੱਲੋ। ਇਹ ਵਿਸਾਖੀ ਦਾ ਸ਼ੁਭ ਦਿਹਾੜਾ, ਇਹਦੇ 'ਤੇ ਤਕੜੇ ਹੋ ਕੇ ਲੱਕ ਬੰਨੋ, ਤਾਂ ਕਿ ਰੋਪੜ ਦੇ ਸਾਰੇ ਪਿੰਡਾਂ 'ਚ, ਫਤਿਹਗੜ੍ਹ ਸਾਹਿਬ ਦੇ, ਪਟਿਆਲੇ ਦੇ, 1 ਸਾਲ ਦੇ ਅੰਦਰ ਅੰਦਰ ਫਿਲਮਾਂ ਦਿਖਾ ਦਈਏ ਸਾਰਿਆਂ ਪਿੰਡਾਂ 'ਚ, ਜਿਹੜਿਆਂ ਨੂੰ ਨਹੀਂ ਵੀ ਪਤਾ ਗੁਰਸਿੱਖੀ ਦਾ ਉਹਨਾਂ ਨੂੰ ਵੀ ਪਤਾ ਲੱਗ ਜਾਵੇ। ਸੋ ਅੰਡਰਲਾਈਨਿੰਗ ਆਈਡੀਆ ਇਹ ਹੈ ਕਿ 1999 ਦੇ ਵਿੱਚ ਖਾਲਸੇ ਦੇ ਪ੍ਰਕਾਸ਼ ਦੇ 300 ਦਿਨ ਹੋ ਜਾਣੇ, ਉਸ ਵੇਲੇ ਤਾਂ ਹੀ ਅਸੀਂ ਚਾਹੁੰਦੇ ਹਾਂ ਕਿ 3 ਜ਼ਿਲ੍ਹੇ ਕਿਤੇ ਮੂਹਰੇ ਆ ਜਾਣ ਸਾਰਿਆਂ 'ਤੇ। ਰੋਪੜ ਵਾਲੇ ਕਹਿੰਦੇ ਸੀ, ਜਦ ਮੈਂ ਇੱਥੇ ਪਿੰਡਾਂ 'ਚ ਆਉਂਦਾ ਸੀ ਜੀ, ਅਸੀਂ ਤਾਂ ਪਛੜੇ ਹੋਏ ਹਾਂ, ਨਾ ਸਾਡੇ ਕੋਲ ਪੈਸਾ ਹੈ, ਨਾ ਸਾਡੇ ਕੋਲ ਕੋਈ ਆਉਂਦਾ, ਨਾ ਸਿੱਖੀ ਹੈ, ਇਲਾਕਾ ਨਦੀਆਂ ਦਾ ਹੈ, ਸਾਧੂ ਸੰਤ ਇੱਥੇ ਕੋਈ ਆਉਂਦਾ ਨਹੀਂ, ਸੱਚਮੁੱਚ ਆਇਆ ਹੀ ਨਹੀਂ 300 ਸਾਲ ਤੋਂ। ਉਹ ਮਾਣ ਪ੍ਰਾਪਤ ਨਹੀਂ ਸੀ ਹੁੰਦਾ, ਗੱਡੀਆਂ ਨਹੀਂ ਸੀ ਲੰਘਦੀਆਂ, ਇਸ ਕਰਕੇ ਆਉਣਾ ਕਿਹਨੇ ਸੀ। ਸੋ ਇਹ ਹੁਣ ਇਸ ਵੇਲੇ ਮੈਂ ਕਹਿਣਾ ਵੀ ਲਿਸਟ ਪੁੱਠੀ ਕਰੋ, ਤਾਂ ਹੁਣ ਰੋਪੜ ਦਾ ਨਾਂ ਕਿੱਥੇ ਹੈ, ਕਹਿੰਦੇ ਹੁਣ ਤਾਂ ਨੰਬਰ ਬੰਦ ਤੇ ਹੈ। ਮੈਂ ਕਿਹਾ ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਤੁਹਾਡਾ ਜ਼ਿਲ੍ਹਾ ਰੋਪੜ ਵੀ ਪਟਿਆਲਾ ਪਛੜਿਆ ਹੋਇਆ ਇਲਾਕਾ ਬਨੂੜ ਵਗੈਰਾ ਦਾ, ਫਤਿਹਗੜ੍ਹ ਸਾਹਿਬ ਦੇ ਉਰਲੇ ਪਿੰਡ, ਇਹ ਸਾਰੇ ਨੰਬਰ ਬੰਦ ਤੇ ਆ ਜਾਣੇ ਨੇ, ਤੁਸੀਂ ਥੋੜ੍ਹਾ ਠਹਿਰੋ, ਸਹਿਯੋਗ ਦਿਓ। ਅੱਜ ਸਾਰੇ ਹੀ ਕਹਿੰਦੇ ਨੇ ਵੀ ਜੋ ਸਿੱਖੀ ਰੋਪੜ ਚਾਰੇ ਇਸ ਇਲਾਕੇ 'ਚ ਫੈਲੀ ਹੈ, ਉਹ ਸਿੱਖੀ ਹੋਰ ਥਾਂ ਹੈ ਨਹੀਂ। ਸੋ ਇਸ ਕਰਕੇ ਤੁਸੀਂ ਹਿੰਮਤ ਕਰੋ, ਸਹਿਯੋਗ ਦੇਵੋ, ਸਾਰਾ ਪ੍ਰੋਗਰਾਮ ਤੁਹਾਨੂੰ ਹੁਣੇ ਦੱਸ ਦਿੱਤਾ ਜਾਵੇਗਾ। ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ 'ਚ ਬੋਲ ਕੇ ਆਪਣੀ ਰਚਨਾ